ਨਾਮ ਦੇ ਦਾਤੇ ਗੁਰੂ ਵਿੱਚ ਪਰਮੇਸ਼ਰ ਭਾਵਨਾ ਰੱਖੇ। ਚੌਪਈ ਸੋ ਗੁਰ ਗੇ ਨਰ ਬੁੱਧ ਤਿਆਗੇ, ਦੇਵ ਜਾਨ ਤਾ ਕੇ ਪਗ ਲਾਗੇ, ਦਿਉ ਪਰ ਜਨੇ ਭੂਮੀ ਕੇ ਮਾਹੇ, ਅਪੁਰਸ਼ ਜੋਸਤਾ ਦੇ ਮਾਹੇ, ਦਿਉ ਆਦਿਕ ਕੀ ਬੁੱਧ ਉਠਾਵੇ, ਅਗਨੀ ਬੁੱਧੀ ਇੰਕਾਰ ਤੱਕ ਧਿਆਵੇ, ਜੈ ਸੰਪਤ ਉਪਾਸਨਾ ਗਾਈ, ਪਹਿਲੇ ਪ੍ਰਤੀ ਕਹਿ ਦਿਉ ਦਿਖਾਈ, ਤਥਾ ਦੋਹਰਾ ਗੁਰ ਕੋ ਕੀਜੇ, ਡੰਡਾਵਤ ਕੋਟ ਕੋਟ ਪਰਨਾਮ, ਕੀਟ ਨਾ ਜਾਣੇ ਭਰੰਗ ਕੋ, ਗੁਰ ਕਰ ਲੇ ਆਪ ਸਮਾਨ, ਗੁਰ ਕੋ ਮਾਨਸ ਜਾਣ ਲੈ, ਤੇ ਨਰ ਕਹੀਏ ਅੰਧ, ਹੋਏ ਦੁਖੀ ਸੰਸਾਰ ਮੇ ਆਗੇ ਜਮਕਾ ਫੰਦ, ਗੁਰ ਕੇ ਮਾਨਸ ਮਾਨ ਤੇ ਚਰਨਾਮ੍ਰਿਤ ਕੋ ਪਾਨ, ਤੇ ਨਰ ਨਰ ਕੇ ਜਾਏਂਗੇ, ਜਨਮ ਜਨਮ ਹੋਏ ਸਵਾਨ, ਗੁਰਵਿਨ ਮਾਲਾ ਫੇਰ ਤੇ ਗੁਰਵਿਨ ਦੇਤੇ ਨਾ ਗੁਰਵਤ ਦੇਤੇ ਦਾਨ, ਗੁਰਵਿਨ ਦਾਨ ਹਰਾਮ ਹੈ, ਜਾਇ ਪੁੱਛੋ ਵੇਦ ਪੁਰਾਨ, ਜੈਸੋ ਤੈਸੋ ਪਾਤ ਕੀ ਆਵੇ ਗੁਰ ਕੀ ਓਟ, ਗਾਂਠੀ ਬਾਂਧੀ ਸੰਤ ਸੇ ਨਾ ਪਰਖਿਓ ਖਰ ਖੋਟ, ਬੜੇ ਬੜਾਈ ਪਾਏ ਕਰ ਰੋਮ ਰੋਮ ਅਹੰਕਾਰ, ਸਤਿਗੁਰ ਕੇ ਪਰਚੇ ਬਿਨਾ ਚਾਰੋਂ ਵਰਨ ਚਮਾਰ, ਤਥਾ ਅਨੁਕੂਲਸ ਸੰਕਲਪ ਪ੍ਰਤਕੂਲਸ ਵਰਜਨਮ ਟਟਿਕਸ ਜਾਤੇ ਇਤੇ ਵਿਸਵਾਸੋ ਗੋਪੇ ਤ੍ਰਿਤਵੇ ਵਰਣਮ, ਤਥਾ ਆਤਿਸ਼ ਨਿਕਸੇਪ ਅਕਾਰ ਪੰਨਿਅੰ ਖਟ ਵਿਦਾ ਸਰਨਾਗਤ। ਛੇ ਪ੍ਰਕਾਰ ਦੁਆਰਾ ਗੁਰੂ ਦੀ ਸ਼ਰਨ ਗ੍ਰਹਿਣ ਕਰੇ, ਸਿੱਖ ਆਪਣੇ ਗੁਰੂ ਦੇ ਅਨੁਕੂਲ ਹੀ ਸੰਕਲਪ ਉਠਾਵੇ, ਉਲਟਾ ਨਾ ਉਠਾਵੇ, ਆਪਣੇ ਗੁਰਦੇਵ ਤੋਂ ਉਲਟ ਕਰਤਬਾਂ ਦਾ ਤਿਆਗ ਕਰੇ, ਅੰਦਰ ਇਹ ਨਿਸ਼ਚਾ ਹੋਣਾ ਗੁਰੂ ਮੇਰੀ ਹਰ ਔਖੀ ਜਗ੍ਹਾ ਤੇ ਜ਼ਰੂਰ ਸਹਾਇਤਾ ਕਰੇਗਾ, ਗੁਰੂ ਦੀ ਸਹਾਇਤਾ ਹੋਣ ਪਰ ਵੀ ਹਰ ਸਮੇਂ ਗੁਰੂ ਅੱਗੇ ਬੇਨਤੀਆਂ ਕਰੀ ਜਾਣਾ ਕਿ ਮੇਰੀ ਆਪ ਰੱਖਿਆ ਕਰੋ, ਰੱਖਿਆ ਕਰੋ, ਗੁਰੂ ਅੱਗੇ ਆਪਣਾ ਸਭ ਕੁਝ ਪੇਟਾ ਕਰ ਦੇਣਾ, ਭਾਵ ਸਰਬੰਸ ਅਰਪਣਾ, ਆਪਣੀ ਕਮਜ਼ੋਰੀ ਜ਼ਾਹਰ ਕਰਨੀ ਕਿ ਮੈਂ ਪਾਪੀ ਹਾਂ, ਅਪਰਾਧੀ ਹਾਂ, ਆਪ ਦੀ ਕੁਛ ਸੇਵਾ ਨਹੀਂ ਕਰ ਸਕਦਾ, ਆਪ ਆਪਣਾ ਸ਼ਰਨ ਪਾਲਕ ਗਰੀਬ ਨਿਵਾਜ ਬਿਰਧ ਸੰਭਾਲੋ। ਹਜ਼ੂਰ ਦੇ ਦੱਸੇ ਤਰੀਕੇ ਅਨੁਸਾਰ ਅਭਿਆਸ ਕਰਦਿਆਂ ਇਸ ਨੂੰ ਕਈ ਸਾਲ ਲੰਘ ਗਏ, ਹਰੇਕ ਜਗ੍ਹਾ ਦੀ ਬਾਣ ਸੁਣ ਜਾਂਦਾ, ਹਜ਼ੂਰ ਦੇ ਰੱਸੀਏ ਗਲੇ ਤੋਂ ਕੀਰਤਨ ਸੁਣ ਕੇ ਐਸੀ ਮਾਤੀ ਚੜਦੀ ਕੇ ਦੇਸ਼ ਕਾਲ ਭੁੱਲ ਜਾਂਦਾ, ਜਿਸ ਚੀਜ਼ ਦਾ ਧਿਆਨ ਧਰਦਾ ਸਾਰਿਆਂ ਵਿਚ ਉਹੋ ਹੀ ਗੁਰੂ ਨਾਨਕ ਸਾਹਿਬ ਦਾ ਹਜ਼ੂਰ ਦਿਸਦਾ ਜਹੂਰ ਦਿਸਦਾ। ਇੱਕ ਸਮੇਂ 1944 ਈਸਵੀ ਦੇ ਫਰਵਰੀ ਮਹੀਨੇ ਰੁੜਕੇ ਪਿੰਡ ਹਜ਼ੂਰ ਦੇ 10 ਦੀਵਾਨ ਸਜੇ, ਅੱਡੋ ਅੱਡੀ ਪ੍ਰੇਮੀਆਂ ਦੇ ਘਰ 5 ਅਖੰਡ ਪਾਠ ਕਰਨੇ ਸਨ, ਇਹ ਵੀ ਉੱਥੇ ਪੁੱਜਿਆ ਸੀ। ਉਂਝ ਵੀ ਇਹ ਉੱਥੇ ਸਰਦਾਰ ਧੰਨਾ ਸਿੰਘ ਦੀ ਲੜਕੀ ਪ੍ਰਤਾਪ ਕੌਰ ਨੂੰ ਵਿਆਹ ਹੋਇਆ ਸੀ, ਪਰ ਉਧਰ ਘੱਟ ਜਾਂਦਾ। ਸੰਤ ਜੀ ਮਹਾਰਾਜ ਦੇ ਪਰਮ ਪ੍ਰੀਤਵਾਨ ਸਰਦਾਰ ਸਰਦਾਰਾ ਸਿੰਘ ਦੇ ਘਰ ਠਹਿਰਦਾ, ਸਰਦਾਰ ਭਾਨ ਸਿੰਘ ਇਸ ਦੀ ਸੇਵਾ ਕਰਦਾ। ਸੰਤ ਜੀ ਮਹਾਰਾਜ ਦਾ ਪਿੰਡੋਂ ਬਾਹਰ ਖੂਹ ਤੇ ਤੰਬੂ ਲੱਗਿਆ ਸੀ, ਇਹ ਵੀ ਉੱਥੇ ਦੀਵਾਨ ਵਿੱਚ ਪੁੱਜਿਆ ਹੋਇਆ ਰੋਜ਼ ਕੀਰਤਨ ਸੁਣ ਕੇ ਆਨੰਦ ਮਾਣਦਾ। ਅੱਜ ਇਸ ਪੰਡਾਲ ਦਾ 4th ਦੀਵਾਨ ਹੈ। ਸੰਤ ਜੀ ਮਹਾਰਾਜ ਦਿਨ ਦੇ ਪਿਛਲੇ ਪੈਰ ਕੀਰਤਨ ਕਰ ਰਹੇ ਸਨ। ਅਖੰਡ ਪਾਠਾਂ ਦੇ ਸਮੇਂ ਪਿੰਡਾਂ ਵਿੱਚ ਸਰਦੀਆਂ ਨੂੰ ਦਿਨੇ ਅਤੇ ਗਰਮੀਆਂ ਵਿੱਚ ਰਾਤ ਨੂੰ ਦੀਵਾਨ ਸਜਦੇ, ਸੰਗਰਾਂਦ ਤੇ ਪੂਰਨਮਾਸੀ ਨੂੰ ਅਸਥਾਨ ਤੇ ਹਮੇਸ਼ਾ ਰਾਤ ਨੂੰ ਹੀ ਸਜਦਾ। ਉਸ ਸਮੇਂ ਇਕਾਗਰ ਮਨ ਨਾਲ ਇਹ ਹਜ਼ੂਰ ਦੇ ਸਨਮੁਖ ਤੱਕਦਾ ਹੋਇਆ ਕੀਰਤਨ ਸੁਣ ਰਿਹਾ ਸੀ ਤਾਂ ਇੱਕ ਨਜ਼ਾਰਾ ਇਸ ਦੀ ਦ੍ਰਿਸ਼ਟੀ ਆਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਇਕਦਮ ਲਾਈਟ ਚਮਕੀ, ਜਿਸ ਨੂੰ ਦੇਖ ਕੇ ਇਸ ਦੀਆਂ ਅੱਖਾਂ ਧੁੰਦਿਆ ਗਈਆਂ। ਫਿਰ ਉਹੀ ਰੋਸ਼ਨੀ ਸੰਤ ਜੀ ਮਹਾਰਾਜ ਦੇ ਸੱਜੇ ਪਾਸੇ ਬਾਜੇ ਕੋਲ ਜਾ ਖੜੀ, ਸਹਿਜੇ ਸਹਿਜੇ ਉਸ ਵਿੱਚੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਸਰੂਪ ਦਾ ਆਕਾਰ ਜਿਸ ਦਾ ਇਹ ਧਿਆਨ ਧਰਦਾ ਹੁੰਦਾ ਸੀ ਬਣ ਗਿਆ। ਪਹਿਲਾਂ ਉਹ ਸਰੂਪ ਪਾਸ ਖੜਾ ਸੀ, ਫਿਰ ਹੌਲੀ ਹੌਲੀ ਉਸ ਵਿੱਚ ਸੰਤ ਜੀ ਮਹਾਰਾਜ ਦਾ ਸਰੂਪ ਤੇ ਬਾਜਾ ਲੀਨ ਹੋਏ, ਜਾਪੇ ਬਾਕੀ ਉਹੋ ਹੀ ਗੁਰੂ ਨਾਨਕ ਦੇਵ ਜੀ ਦਾ ਆਕਾਰ ਰਹਿ ਗਿਆ। ਇਸ ਨੇ ਚੰਗੀ ਤਰ੍ਹਾਂ ਨੀਜ ਲਾ ਕੇ ਤੱਕਿਆ, ਨੇਤਰ ਮਲੇ, ਪਰ ਸਰੂਪ ਉਹੋ ਹੀ ਗੁਰੂ ਨਾਨਕ ਦੇਵ ਜੀ ਬਾਲਾ ਹੀ ਦਿਸੇ। ਕਾਲਾ ਪੈ ਕੇ ਨਾਲ ਦੇ ਸਾਥੀਆਂ ਨੂੰ ਜੋ ਪਾਸ ਬੈਠੇ ਸਨ ਪੁੱਛਿਆ, ਆ ਸਾਹਮਣੇ ਕੌਣ ਹੈ? ਇਹ ਸ਼ੀਤਲ ਰੋਸ਼ਨੀ ਕਿਸ ਚੀਜ਼ ਦੀ ਹੈ? ਉਹਨਾਂ ਨੇ ਕਿਹਾ, ਕੁਛ ਵੀ ਨਹੀਂ, ਸੰਤ ਹੀ ਕੀਰਤਨ ਕਰਦੇ ਹਨ, ਹੋਰ ਇੱਥੇ ਕੌਣ ਹੈ? ਇਸਨੇ ਸੋਚਿਆ ਕਿ ਮੈਂ ਸੁੱਤਾ ਪਿਆ ਹਾਂ। ਫਿਰ ਉਹ ਇਕਦਮ ਉੱਠ ਕੇ ਬਾਹਰ ਗਿਆ, ਨਾਲ ਹੀ ਨਲਕਾ ਸੀ, ਉਸ ਵਿੱਚੋਂ ਪਾਣੀ ਲੈ ਕੇ ਮੂੰਹ ਧੋਤਾ, ਨੇਤਰਾਂ ਨੂੰ ਛਿੱਟੇ ਮਾਰੇ। ਜਦੋਂ ਦੀਵਾਨ ਵਿੱਚ ਆਇਆ ਫਿਰ ਉਹੀ ਕਾਰ ਦਿਸੇ। ਇਉਂ ਇਹ ਇੱਕ ਘੰਟਾ ਹਜ਼ੂਰੀ ਵਿੱਚ ਬੈਠਾ ਕੀਰਤਨ ਸੁਣਦਾ ਰਿਹਾ। ਫਿਰ ਉਸੇ ਤਰ੍ਹਾਂ ਉਸ ਰੂਪ ਨਿਰੋਲ ਪ੍ਰਕਾਸ਼ ਦੇ ਰੂਪ ਵਿੱਚ ਬਦਲ ਗਿਆ। ਉਪਰੰਤ ਇਸ ਨੂੰ ਸੰਤਾਂ ਦਾ ਸਰੀਰ ਦ੍ਰਿਸ਼ਟੀ ਆਇਆ। ਇਹ ਗੱਲ ਪਹਿਲੇ ਦਿਨ ਤਾਂ ਇਸ ਨੇ ਕਿਸੇ ਪਾਸ ਨਹੀਂ ਦੱਸੀ। ਦੂਸਰੇ ਦਿਨ ਫਿਰ ਦੀਵਾਨ ਦੇ ਸਮੇਂ ਪ੍ਰਕਾਸ਼ ਦੇਖਿਆ। ਤੀਸਰੇ ਦਿਨ ਫਿਰ ਦੀਦਾਰ ਹੋਇਆ। ਸੰਤ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਸਟੇਜ ਤੇ ਬੈਠ ਕੇ ਕੀਰਤਨ ਕਰਿਆ ਕਰਦੇ। ਅਖੀਰ ਨੂੰ ਇਸ ਨੇ ਹੈਰਾਨ ਹੋ ਕੇ ਸ਼ਾਮ ਨੂੰ ਹਜ਼ੂਰ ਦੇ ਪਾਵਨ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਜੀ ਇਹ ਕੀ ਕਾਰਨ ਹੈ? ਕੋਈ ਸਮਝ ਨਹੀਂ ਪੈਂਦੀ। ਉਹਨਾਂ ਨੇ ਉੱਤਰ ਦਿੱਤਾ, ਪ੍ਰੇਮੀਆਂ ਸ਼ੁੱਧਰ ਦੇ ਵਾਲੇ ਨੂੰ ਜਿਹੋ ਜਿਹੀ ਉਹ ਭਾਵਨਾ ਕਰਦਾ ਹੈ, ਪਰਮੇਸ਼ਰ ਉਸੇ ਰੂਪ ਵਿੱਚ ਹੀ ਦਿਸਦਾ ਹੈ। ਤੁਸੀਂ ਦਿਨ ਦੇ ਸਮੇਂ ਸਤਿਗੁਰਾਂ ਦੇ ਚਿੱਤਰ ਤੱਕੇ ਸਮਾਧੀ ਵਿੱਚ ਬੈਠਿਆਂ ਉਹਨਾਂ ਦੇ ਸਰੂਪ ਦਾ ਧਿਆਨ ਧਰਿਆ, ਜਿਸ ਕਰਕੇ ਤੁਹਾਡੀ ਭਾਵਨਾ ਅਨੁਸਾਰ ਹੀ ਉਹਨਾਂ ਨੇ ਦਰਸ਼ਨ ਬਖਸ਼ਿਆ। ਭਾਵ ਉਹੀ ਵਿਦ ਤੇ ਦੇਵਾ, ਫੇਰ ਤਾਂ ਉਸ ਦੀ ਇਤਨੀ ਸਰਦਾ ਵੱਧ ਗਈ ਕਿ ਜਦੋਂ ਵੀ ਰਾਤ ਨੂੰ ਆਰਾਮ ਕਰਨਾ, ਕਰਮ ਸਰ ਦੀ ਪਾਵਨ ਧਰਤੀ ਵੱਲ ਸਿਰ ਕਰਕੇ ਸੌਣਾ ਕਿ ਇੱਧਰ ਮੇਰੇ ਮੁਰਸ਼ਦ ਦਾ ਸਥਾਨ ਹੈ, ਜਦੋਂ ਸ਼ਾਮ ਨੂੰ ਪਾਠ ਕਰਕੇ ਅਰਦਾਸ ਕਰਨੀ, ਕਰਮ ਸਰ ਵੱਲ ਸਿਰ ਚੁਕਾਉਣਾ ਕਿ ਮੇਰਾ ਇਹੋ ਹੀ ਮੱਕਾ ਹੈ, ਇਹੋ ਹੀ ਮਦੀਨਾ ਹੈ। ਉਸ ਦਿਨ ਤੋਂ ਬਾਅਦ ਹਜ਼ੂਰ ਨੇ ਚੰਗਾ ਅਧਿਕਾਰੀ ਜਾਣ ਕੇ ਸਾਰੇ ਦੁੱਖਾਂ ਦੀ ਪੂਰਨ ਵਿਰਤੀ ਵਾਲਾ ਪੂਰਨ ਗਿਆਨ ਯੋਗ ਦਾ ਉਪਦੇਸ਼ ਕੀਤਾ ਤੇ ਕਿਹਾ ਕਿ ਇਸ ਜੀਵ ਨੂੰ ਸਾਰੇ ਦੁੱਖ ਦੇਹ ਦਿਆਸ ਕਰਕੇ ਹੀ ਹਨ, ਇਸ ਦੀ ਨਿਵਿਰਤੀ ਬ੍ਰਹਮ ਗਿਆਨ ਦੁਆਰਾ ਹੀ ਹੁੰਦੀ ਹੈ। ਪ੍ਰੰਤ ਸਰੂਪ ਦੇ ਗਿਆਨ ਬੋਧਕ ਉੱਤਮ ਮਹਾਂਵਾਕਾਂ ਦਾ ਉਪਦੇਸ਼ ਕੀਤਾ ਕਿ ਤੂੰ ਹੀ ਬ੍ਰਹਮ ਸਰੂਪ ਹੈ, ਜਥਾ ਸੋ ਪ੍ਰਭ ਦੂਰ ਨਾਹੀ, ਪ੍ਰਭ ਤੂੰ ਹੈ, ਤਥਾ ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ। ਉਪਰੰਤ ਮੇਰਾ ਪਰੀ ਦ੍ਰਿਸ਼ਟੀ ਪਾਈ ਤੇ ਅਗਿਆਨ ਦੇ ਜੰਜੀਰ ਤੋੜ ਦਿੱਤੇ। ਉਸ ਸਮੇਂ ਪੂਰਨ ਮਸਤੀ ਵਿੱਚ ਆ ਕੇ ਝੂਮਣ ਲੱਗਾ। ਫੇਰ ਤਾਂ ਅੱਠੇ ਪੈਰਾਂ ਦੀ ਸਮਾਧੀ ਹੀ ਬਣ ਗਈ। ਸਰੀਰ ਦੇ ਹੁੰਦਿਆਂ ਹੀ ਵਿਦੇਹ ਮੁਕਤੀ ਵਾਲੀ ਅਵਸਥਾ ਦਾ ਆਨੰਦ ਮਾਣਿਆ ਅਤੇ ਅੰਤ ਦੇ ਦਿਨਾਂ ਤੋਂ ਇੱਕ ਮਹੀਨਾ ਪਹਿਲੇ ਸਭਨਾਂ ਨੂੰ ਦੱਸ ਕੇ 86 ਸਾਲਾਂ ਦੀ ਉਮਰ ਪੋ ਕੇ 11 ਅਕਤੂਬਰ 1954 ਈਸਵੀ ਨੂੰ ਸਵੇਰੇ 2 ਵਜੇ ਵਿਦੇਹ ਮੋਕਸ਼ ਪ੍ਰਾਪਤ ਕਰ ਗਿਆ।